एक ओंकार सतनाम कर्ता पुरुष निर्भो निर्वैर कालमूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सा समझियो फतेह प्रवान करने वाहिगुरु जी का खालसा वाहिगुरु जी की फतेह। धर्म एक महारस है, महान आनंद है, खेड़ा है, खुशी है, परम शक्ति है। धर्म दैवी गुणां दा सागर है, धर्म परम प्रकाश है। इस तो बिना अगर कोई जी रहे है, परम रस तो बिना, परम आनंद तो बिना, परम शक्ति तो बिना, परम खेड़े तो बिना, दैवी गुणा तो बिना, तो फिर वो अधर्म दिच जी रहे, धर्म दिच नहीं जी रहा। जो प्रकाश दिच नहीं जी रहा वो अंधेरे च जी रहा। जो गुणा दिच नहीं जी रहा वो फिर अवगुणा दिच जी रहा। जो महारस दिच नहीं जी रहा फिर जीवन दिच बेरसी होवेगी, बेरसी होगी। इस रस नूं धार्मिक विद्वान दो हिस्सों च वंडदे ने, कुछ बाहर है कुछ अंदर है। किसी भी रस की निंदा नहीं, क्यों रस प्रभु ने आप बनाया। निंदो नाही काहू बाते एक असम का की। बाहर का जो सानू रस मिलता है वो पंज ज्ञान इंद्रियां दे राही मिलता है। इनू शरीरक रस कहिंदे ने, इंद्रियां दा रस कहिंदे ने, और जो इंद्रियां दे रस दे च रुक गया उसे नू इंद्र कहिंदे ने। बाकी ते कल्पनावां हुंदियां ने, मिथ्यास हुंदा है। असल दे च इंद्र कौन, जो इंद्रियां दे रस दे तलते ही जी रहे। अखां कुछ वेख के रस माणदियां ने, कन कुछ सुन के रस माणदे ने, रसना कुछ चक के रस माणदी है, नासका कुछ सुन के ते खलड़ी स्पर्श करके। ज्ञान भी सानू जिहड़ा बारों मिलदा है पंज तरह का। शब्द स्पर्श रूप रस गंध, ये ज्ञान अगर कोई मनुख आखे मैं ज्ञानी हाँ संसार का, तो ज्ञान उसनों मिले होवेगा कुछ वेख के, कुछ सुन के, कुछ सौंग के, कुछ चक के, कुछ स्पर्श कर। इस तो बिना बाहर का होर कोई ज्ञान नहीं आता। इहदे विचों भी 80% ਗਿਆਨ ਮਨੁੱਖ ਅੱਖਾਂ ਦੇ ਰਾਹੀਂ ਹਾਸਲ ਕਰਦਾ। ਸੰਸਾਰ ਦੇ ਮਹਾਨ ਗਿਆਨੀ ਨੂੰ ਹੀ ਸਾਇੰਟਿਸਟ ਕਹਿੰਦੇ ਨੇ ਕਿ ਕੋਈ ਵੀ ਅੰਧਾ ਮਨੁੱਖ ਸਾਇੰਟਿਸਟ ਨਹੀਂ ਬਣ ਸਕਦਾ। ਪਦਾਰਥ ਵੇਖ ਹੀ ਨਹੀਂ ਸਕਦਾ ਤਾਂ ਪਦਾਰਥ ਦੀ ਖੋਜ ਕੀ ਕਰੇਗਾ? ਪਦਾਰਥ ਵੇਖ ਹੀ ਨਹੀਂ ਸਕਦਾ ਤਾਂ ਪਦਾਰਥ ਦੀ ਰੂਪ ਰੇਖਾ ਉਹ ਕੀ ਬਿਆਨ ਕਰੇਗਾ? ਜਦ ਉਹ ਪਦਾਰਥ ਵੇਖ ਹੀ ਨਹੀਂ ਸਕਦਾ ਤਾਂ ਪਦਾਰਥ ਵਾਸਤਵਿਕ ਕੀ ਹੈ ਇਹਦੀ ਵਿਆਖਿਆ ਉਹ ਨਹੀਂ ਕਰ ਸਕਦਾ। ਰੂਹੇ ਜ਼ਮੀਨ ਵਿੱਚ ਇੱਕ ਵੀ ਤੁਸੀਂ ਐਸਾ ਸਾਇੰਟਿਸਟ ਨਹੀਂ ਲੱਭ ਸਕਦੇ ਜੋ ਅੰਧਾ ਹੋਵੇ। ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ। ਪਰ ਮੈਂ ਇਤਨੀ ਅਰਜ਼ ਕਰਦੇ ਹਾਂ, ਗੁੰਗਾ ਬਹਿਰਾ ਮਨੁੱਖ ਸੰਤ ਵੀ ਨਹੀਂ ਹੋ ਸਕਦਾ। ਸੰਤ ਜਪ ਜਪ ਕੇ, ਰਸਨਾ ਨਾਲ ਜਪ ਜਪ ਕੇ। ਕੁਛ ਮੰਤਰ ਐਸੇ ਆਉਂਦੇ ਨੇ ਜਪਣੇ ਪੈਂਦੇ ਨੇ, ਕੁਛ ਮੰਤਰ ਐਸੇ ਆਉਂਦੇ ਨੇ ਗਾਉਣੇ ਪੈਂਦੇ ਨੇ। ਗਾਉਣ ਤੇ ਜਪਣ ਵਿੱਚ ਬੜਾ ਭਾਰੀ ਅੰਤਰ ਹੈ। ਜਪਣ ਵਿੱਚ ਇਹ ਸਾਧਨ ਹੈ, ਧੁਨ ਮੇ ਧਿਆਨ, ਧਿਆਨ ਮੇ ਜਾਣਿਆ, ਗੁਰਮੁਖ ਅਕਥ ਕਹਾਣੀ, ਵਾਹਿਗੁਰੂ ਵਾਹਿਗੁਰੂ ਧੁਨ। ਹੁਣ ਇਹਦੇ ਚ ਧਿਆਨ ਜੋੜਨਾ, ਇਹਨੂੰ ਕਹਿੰਦੇ ਨੇ ਸ਼ਬਦ ਵਿੱਚ ਸੁਰਤ ਜੋੜਨਾ। ਧਿਆਨ ਧੁਨ ਵਿੱਚ ਜੋੜਨਾ, ਧੁਨ ਸ਼ਬਦ, ਸ਼ਬਦ ਧੁਨ। ਤਾਰਕਿਕ ਮਨੁੱਖ ਕਹੇਗਾ ਧੁਨ ਦੀ ਤੇ ਕੋਈ ਆਵਾਜ਼ ਹੀ ਕੋਈ ਨਹੀਂ। ਧੁਨ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਰੂਪ ਸੁਣਨ ਦਾ ਵਿਸ਼ਾ ਨਹੀਂ, ਵੇਖਣ ਦਾ ਵਿਸ਼ਾ ਹੈ। ਸੁਗੰਧ ਵੇਖਣ ਦਾ ਵਿਸ਼ਾ ਨਹੀਂ ਹੈ, ਸੁੰਘਣ ਦਾ ਵਿਸ਼ਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਰਸ ਇਹ ਵੀ ਸੁਣਨ ਦਾ ਜਾਂ ਵੇਖਣ ਦਾ ਵਿਸ਼ਾ ਨਹੀਂ, ਚੱਖਣ ਦਾ ਵਿਸ਼ਾ। ਰਸਨਾ ਦੱਸੇ ਪਦਾਰਥ ਨੂੰ ਜੋ ਵੇਖ ਹੀ ਨਹੀਂ ਸਕਦਾ, ਖੋਜ ਕੀ ਕਰੇਗਾ? ਤੂੰ ਕੋਈ ਨੇਤਰਹੀਣ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ। ਪਰ ਰਸਨਾ ਨਾਲ ਜਪ ਹੀ ਨਹੀਂ ਸਕਦਾ ਤੇ ਕੰਨਾਂ ਨਾਲ ਸੁਣ ਹੀ ਨਹੀਂ ਸਕਦਾ ਤੇ ਸੰਤ ਕਿਵੇਂ ਬਣੇਗਾ? ਧਰਮ ਦੀ ਮੂਲ ਸਾਧਨਾ ਹੈ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀ। ਪ੍ਰੇ ਮਨ ਰਾਮ ਸਿਉ ਕਰ ਪ੍ਰੇਤ। ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀ। ਕਿਤੇ ਗਾਣਾ ਹੈ ਤੇ ਸੁਣਨਾ। ਧਰਮ ਦੀ ਮੂਲ ਸਾਧਨਾ ਗਾਣ ਤੇ ਸੁਣਨ ਤੇ ਖੜੀ ਹੈ। ਕਿਸੇ ਨੂੰ ਜਪ ਕਹਿੰਦੇ ਨੇ। ਜਪ ਧੁਨ ਦੇ ਚ ਧਿਆਨ ਹੈ। ਧੁਨ ਐਵੇਂ ਨਹੀਂ ਅਲਾਪੀ ਜਾ ਰਹੀ, ਉਸ ਵਿੱਚ ਧਿਆਨ ਹੈ। ਉਦੋਂ ਕੀਰਤਨ ਜਪ ਜਪ ਬਣ ਜਾਂਦਾ ਹੈ ਜੋ ਗਾਇਨ ਕਰਨ ਵਾਲਾ ਖੁਦ ਸੁਣੇ ਵੀ। ਅਗਰ ਦੂਜੇ ਨੂੰ ਸੁਣਾ ਰਿਹਾ ਤਾਂ ਉਹਦਾ ਧਿਆਨ ਵੀ ਦੂਜੇ ਤੇ ਹੋਵੇਗਾ, ਉਹਨੂੰ ਕੱਖ ਵੀ ਨਹੀਂ ਪ੍ਰਾਪਤ ਹੋਣਾ, ਕੁਛ ਵੀ ਨਹੀਂ। ਸੁਣ ਕੇ ਹੀ ਸ਼ਬਦ ਅੰਦਰ ਪ੍ਰਵੇਸ਼ ਕਰਦਾ। ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ, ਕੰਠ ਦੇ ਰਾਹੀਂ ਥੱਲੇ ਜਾ ਕੇ ਪਚ ਕੇ ਖੂਨ ਬਣਦੀ ਹੈ, ਮਾਸ ਬਣਦੀ ਹੈ, ਚਰਬੀ ਬਣਦੀ ਹੈ, ਸਰੀਰ ਦੀ ਸ਼ਕਤੀ ਬਣਦੀ ਹੈ। ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਮਨ ਵਿੱਚ ਪ੍ਰਵੇਸ਼ ਕਰਕੇ ਸਮਾਧੀ ਬਣਦਾ ਹੈ, ਪਰਮ ਆਨੰਦ ਬਣਦਾ ਹੈ, ਪਰਮ ਰਸ ਬਣਦਾ ਹੈ, ਪਰਮ ਖੇੜਾ ਬਣਦਾ। ਜਿਸ ਸ਼ਬਦ ਨੂੰ ਮੈਂ ਸੁਣ ਹੀ ਨਹੀਂ ਰਿਹਾ, ਸਮਾਧੀ ਕਿੱਥੇ? 18-18 ਘੰਟੇ ਅਖੰਡ ਪਾਠ ਪਾਠੀ ਕਰ ਰਹੇ ਨੇ, ਸਾਰੀ ਸਾਰੀ ਰਾਤ ਕਈ ਦਫ਼ਾ ਕੀਰਤਨ ਚੱਲਦਾ ਰਹਿੰਦਾ, ਗੁਸਤਾਖੀ ਮਾਫ਼ ਹੋਣ ਦਾ ਕੱਖ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਧਰਮ ਦੀ ਮੂਲ ਸਾਧਨਾ ਹੈ ਧੁਨ ਧਿਆਨ ਦੀ ਸਾਧਨਾ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ, ਗੁਰਮੁਖ ਅਕਥ ਕਹਾਣੀ। ਹੁਣ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕਰਾਂ, ਜੋ ਭੋਜਨ ਦੀ ਬੁਰਕੀ ਅੰਦਰ ਗਈ ਨਹੀਂ ਉਹ ਖੂਨ ਨਹੀਂ ਬਣੇ, ਜੋ ਸ਼ਬਦ ਕੰਨਾਂ ਦੇ ਰਾਹੀਂ ਮਨ ਤੱਕ ਪਹੁੰਚਿਆ ਹੀ ਨਹੀਂ ਸਮਾਧੀ ਨਹੀਂ ਬਣੇਗਾ, ਪਰਮ ਆਨੰਦ ਨਹੀਂ ਬਣੇਗਾ, ਪਰਮ ਰਸ ਨਹੀਂ ਬਣੇਗਾ। ਹੁਣ ਮੈਂ ਅਰਜ਼ ਕਰਾਂ, ਗੁਰਬਾਣੀ ਪੜ੍ਹਨ ਨਾਲੋਂ, ਗੁਰਬਾਣੀ ਨੂੰ ਸੁਣਨਾ ਲੱਖਾਂ ਗੁਣਾ ਔਖਾ ਹੈ। ਕਹਿਣ ਦੇਣਾ ਮੈਨੂੰ ਹੋ ਰਿਹਾ ਕੀਰਤਨ, ਕੌਣ ਸੁਣਦਾ? ਹੋ ਰਹੇ ਨੇ ਪਾਠ, ਕੌਣ ਸੁਣਦਾ? ਸ਼ੌਕੀਆ ਤੌਰ ਤੇ ਲੋਕੀ ਘਰ ਦੇ ਚ ਵੀ ਅਖੰਡ ਪਾਠ ਰਖਾ ਲੈਂਦੇ ਨੇ, ਪਰ ਜਿਸ ਕਮਰੇ ਚ ਰਖਾਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਧਰੇ ਸੁਣਨਾ ਨਾ ਪੈ ਜਾ। ਕੌਣ ਸੁਣ, ਕੌਣ ਸੁਣ? ਧਰਮ ਦੀ ਸਾਰੀ ਸਾਧਨਾ ਸ਼ਬਦ ਨੂੰ ਸੁਣਨ ਤੇ ਖੜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ। ਭੋਜਨ ਦੀ ਬੁਰਕੀ ਅੰਦਰ ਜਾਂਦੀ ਹੈ, ਭੁੱਖ ਬਾਹਰ ਨਿਕਲਦੀ ਹੈ। ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਮਨ ਦੇ ਅੰਦਰ ਜਾਂਦਾ, ਦੁੱਖ ਬਾਹਰ ਨਿਕਲਦਾ, ਪਾਪ ਬਾਹਰ ਨਿਕਲਦਾ। ਭੋਜਨ ਦੀ ਬੁਰਕੀ ਦਾ ਕੰਮ ਹੈ ਅੰਦਰ ਗਈ ਤੇ ਭੁੱਖ ਬਾਹਰ ਆਈ। ਗੁਰੂ ਦੇ ਸ਼ਬਦ ਦਾ ਕੰਮ ਇਹ ਹੈ, ਜੈਸੇ ਕੰਨਾਂ ਦੇ ਰਾਹੀਂ ਮਨ ਵਿੱਚ ਗਿਆ, ਪਾਪ ਬਾਹਰ ਆ ਗਏ, ਸੰਤਾਪ ਬਾਹਰ ਆ ਗਏ। ਅਗਰ ਅਜੇ ਵੀ ਮੈਂ ਮਾਨਸਿਕ ਕਲੇਸ਼ ਦੇ ਚਾਂ ਤੇ ਮੇਰਾ ਮਨ ਪਾਪ ਦੇ ਚ ਪ੍ਰਵਿਰਤ ਹੈ, ਤਾਂ ਮੈਂ ਕੁਛ ਵੀ ਆਵਾਂ, ਮੈਂ ਸਰੋਤਾ ਨਹੀਂ ਹਾਂ। ਸੁਣਨਾ ਬਹੁਤ ਔਖਾ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ, ਸੁਰਤ ਦੇ ਤਿੰਨ ਅਰਥ ਨੇ। ਸੁਰਤ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚ ਬਾਰ ਬਾਰ ਆਉਂਦਾ, ਇਹਦੇ ਤਿੰਨ ਅਰਥ ਨੇ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਇਹ ਤੇ ਸਰੋਤਾ ਹੈ, ਸਰਵਨ ਤੋਂ ਬਣਿਆ, ਸੁਰਤ ਦੇ ਚ ਸੁਣ ਰਿਹਾ। ਅਗਰ ਸੁਰਤ ਦੇ ਚ ਹੈ ਤਾਂ ਸੁਰਤ ਆ ਜਾਏਗੀ। ਹੁਣ ਸੁਰਤ ਦੇ ਅਰਥ ਸਮਝ, ਸਮਝ ਆ ਜਾਏਗੀ। ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ। ਹੁਣ ਸੁਰਤ ਦੇ ਅਰਥ ਧਿਆਨ ਜੁੜ ਗਿਆ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ ਸੌਖੀ ਖੇਡ ਨਹੀਂ ਹੈ। 8 ਘੰਟੇ ਸੇਵਾ ਕਰਨ ਵਾਲਾ ਮਨੁੱਖ 1 ਮਿੰਟ ਸੁਣ ਨਹੀਂ ਸਕੇਗਾ। ਇਹਨੂੰ ਗਹਿਰਾਈ ਨਾਲ ਲੈਣਾ। ਲੱਖਾਂ ਕਰੋੜਾਂ ਦਾ ਦਾਨ ਕਰਨ ਵਾਲਾ ਮਨੁੱਖ 1 ਮਿੰਟ ਸੁਣ ਨਹੀਂ ਸਕੇਗਾ। 18-18 ਘੰਟੇ ਪਾਠ ਕਰਨ ਵਾਲਾ ਪਾਠੀ 1 ਮਿੰਟ ਸੁਣ ਨਹੀਂ ਸਕੇਗਾ। ਸਾਰੀ ਸਾਰੀ ਰਾਤ ਕੀਰਤਨ ਕਰਨ ਵਾਲਾ ਮਨੁੱਖ 1 ਮਿੰਟ ਸੁਣ ਨਹੀਂ ਸਕੇਗਾ। ਪੂਰੇ ਮਨ 1 ਮਿੰਟ ਮੈਂ ਜ਼ਿਆਦਾ ਕਹਿ ਰਿਹਾ। ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੋਟੇ। ਨਿਮਕ 1 ਸੈਕਿੰਡ। ਇੱਧਰ ਮੈਂ ਦੀਪਕ ਜਲਾਵਾਂ ਤਾਂ ਅੰਧੇਰਾ ਕੱਲ੍ਹ ਜਾਏਗਾ ਕਿ ਪਰਸੋਂ ਜਾਏਗਾ? ਹੁਣੇ ਹੀ ਜਾਂਦਾ। ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ। ਬੇਦਾਂ ਦਾ ਪਾਠ, ਧਰਮ ਗ੍ਰੰਥਾਂ ਦਾ ਪਾਠ ਪਾਪਾਂ ਨੂੰ ਇੰਜ ਖਾ ਜਾਂਦਾ ਕਿਸ ਤਰ੍ਹਾਂ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ। ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ। ਪਰ ਪਾਠ ਕਰਦਿਆਂ ਹੋਇਆਂ ਵੀ ਜਗਤ ਪਾਪ ਕਰਦਾ, ਕੀਰਤਨ ਕਰਦਿਆਂ ਹੋਇਆਂ ਵੀ ਅਨਰਥ ਕਰਦਾ। ਕਾਰਨ, ਜਿੰਨੇ ਚਿਰ ਤੱਕ ਸੁਣਨਾ ਨਹੀਂ ਹੋਵੇਗਾ ਅੰਦਰ ਦਾ ਮਨ ਬਿਲਕੁਲ ਨਹੀਂ ਬਦਲੇਗਾ, ਨਹੀਂ ਬਦਲੇਗਾ। ਧਰਮ ਦੀ ਸਾਧਨਾ ਮਨ ਦੀ ਸਾਧਨਾ, ਇਹ ਤਨ ਦੀ ਸਾਧਨਾ ਨਹੀਂ ਹੈ, ਮਨ ਦੀ ਸਾਧਨਾ ਹੈ। 50 ਸਾਲ ਹੋ ਗਏ ਅੰਦਾਜ਼ਨ ਮੈਨੂੰ ਆਪਣੇ ਕਥਾ ਦੇ ਬੋਧ ਰਾਹੀਂ, ਅਨੁਭਵ ਰਾਹੀਂ ਮੈਂ ਇਤਨਾ ਅਰਜ਼ ਕਰਾਂ इस कथा करके थे। मैं ऐसा समझदा कोई एकाग्रता वो परम रस समाधि मैनू नहीं मिली, किसी कीर्तनी नो मिली होवे तो जरूर कह देवे मैं इस अनुभव नो अपने नाल जोड़ांगा, नहीं। जद भी किसे नो मिलती है सुनन नाल मिलती, बोलन लग्या ते ध्यान दूजे ते हुंदा, सुनन लग्या ध्यान अपने, जिदा ध्यान अपने विच नहीं है सुन भी नहीं सकेगा, ते सुनना तो एक सैकंड दा ही काफी है। इधर शब्द अंदर गया, इधर दुख बाहर आ गया, इधर शब्द अंदर गया, इधर कलेश दुख संताप बाहर आ गया। हुण मैं अर्ज करा जिसनू इस गल की समझ आ गई है कि धर्म की साधना मन की साधना है, उसे नू जग्यासू कहिंदे हन। ये जग्यासु है, जाग पे नू समझ आ गई। ऐसा मनुख समझेगा ये कर्म कांड है और ये धार्मिक साधना है। किसनों कर्म कांड कहते हैं, मैं पाठ कर रहा हूं बेच मेरा मन नहीं है, कर्म कांड है। मैं सेवा कर रहा हूं बेच मेरी भावना नहीं है, पौका कर्म कांड है। करदा रहा सारी जिंदगी, सारी जिंदगी लोग सेवा भी करते रहते, लड़ते भी रहते हैं, झगड़ते भी रहते हैं, कल कलेश देच भी रहते हैं, दुख संताप देच भी रहते हैं। धर्म की साधना मन की साधना, जिसनों इसकी समझ आ गई है वो कर्म कांड तो उच्चा हो जाता है। हिंदू जगत का अपना कर्म कांड है, सिखां दे अपने कर्म जी चलिया कटन जा रहे हैं। हुण इन्हां नूं पुछे कोई, रोटी 40 दिन खांदे, पानी 40 दिन पियोगे, सतगुरां दे अस्थान ते 40 दिन जाणा है, दिमाग नूं ताले ला दो ते चलिए कटो, मूर्खां दे टोले शामिल हो जाओ ते चलिए कटो। सियाणा मनुख इस तरह नहीं करदा, रोज रोटी चाहीदी है, रोज पानी चाहिदा है, रोज प्रभु दे नाम दा जप चाहिदा। पर हुण कीता की जाए, धार्मिक जगत दे च कर्म कांडियां दी भरमार है। साहिब ते साहब कहंदे ने, पाठ पढ़े अर वेद विचार्यो, निवल भयंगम साधे, पंच जना सं संग न छुटक्यो, अधक अहम बुध बाधे, प्यारे इन वेद मिलन न जाई, मैं किए कर्म अनेका। एक दो कर्म नहीं, वो सारा शब्द मैं लिया तो बहुत सारा समय लग जाएगा। इस शब्द दे धर्म दे सारे कर्मां दा जिक्र मैं ये भी कर लिया, ए भी मैं किए कर्म अनेक, होया कख भी। हार पर्यो स्वामी के द्वारे, दीजे बुद्ध विवेक। हे प्रभु ओ समझ दे जो तेरे मार्ग पे चल सके, ओ समझ दे कि मैं वो कर्म कर सका जिदे नल तेरी प्राप्ति होंगी। वो समझ जब जिसनों मिल जाती है जग्यासु, जग्यासु समझ ते मिल गई है, पता ते चल गया, पर करदा कख नहीं पिया। पता ते ए चल गया, सूरज निकलन तो पहले पहले अमृत वेला है, अद्धी रात तो बाद अमृत वेला शुरू हो जाता है। इन्हां तीन चार घंटे जे मैं एक घंटा किसी वक्त भी बैठ के जप करा, बड़ी गल है। हर अमृत वेले वत्ते का बीजया, भगत खाए खर्च रहे निखुटे। हर धन अमृत वेले वत्ते का बीजया, बड़ी बख्शिश। ईरानी सूफी संत शेख सादी साहब का कहना है, दुआ कुन बशबचों गदाया सोस, अगर मैं कुनी बादशाही बरोस। ऐ बंदे, ਜੇ ਤੂੰ ਦਿਨ ਦੇ ਸਮੇਂ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ, ਭਿਖਾਰੀ ਬਣ ਜਾ। ਇਸ ਤਰ੍ਹਾਂ ਬੈਲੈਂਸ ਬਣੇਗਾ। ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਭਿਖਾਰੀ ਨਹੀਂ ਬਣਦੇ, ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ, ਉਹ ਫਿਰ ਭਿਖਾਰੀਆਂ ਦੀ ਤਰ੍ਹਾਂ ਜੀ ਰੋਂਦੇ ਪਿੱਟਦੇ ਹੋਏ ਜੀਣਗੇ, ਕੁਰਲਾਉਂਦੇ ਹੋਏ ਜੀਣਗੇ। ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੋਂ ਭਿਖਾਰੀ ਬਣ ਜਾਂਦੇ ਨੇ, ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ। ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਬਾਦ, ਉਹਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ। ਤੋ ਖੈਰ ਮੈਂ ਅਰਜ਼ ਕਰਾਂ, ਜਿਸ ਨੂੰ ਇਹ ਸਮਝ ਆ ਗਈ ਹੈ ਧਰਮ ਦੀ ਸਾਧਨਾ ਮਨ ਦੀ ਸਾਧਨਾ, ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਭ ਕਰਮ ਕਾਂਡ ਹੈ ਜਿਹਦੇ ਚ ਮੇਰਾ ਮਨ ਨਹੀਂ ਹੈ, ਮੇਰਾ ਮਨ ਨਹੀਂ ਹੈ ਕਰਮ ਕਾਂਡ। ਉਹ ਹਵਾ ਚ ਉੱਡ ਗਿਆ, ਵਾਹਿਗੁਰੂ ਵਾਹਿਗੁਰੂ ਆਖਿਆ ਜਿਹਨੂੰ ਮੈਂ ਸੁਣ ਨਹੀਂ ਰਿਹਾ, ਹਵਾ ਚ ਉੱਡ ਗਿਆ ਉਹ ਪਾਠ ਜਿਹਨੂੰ ਮੈਂ ਸੁਣ ਨਹੀਂ ਰਿਹਾ। ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ, ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ। ਅਗਰ ਠੀਕ ਹੋ ਸਕਦਾ ਹੈ ਤਾਂ ਗੁਸਤਾਖੀ ਮਾਫ, ਮੈਂ ਇਸੇ ਹੀ ਸ਼੍ਰੇਣੀ ਚ ਹਾਂ। ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ, 18-18 ਘੰਟੇ ਪਾਠ ਉਹ ਕਰ ਰਹੇ ਨੇ, 4-4 3-3 ਅਖੰਡ ਪਾਠਾਂ 'ਚ ਡਿਊਟੀ। 40 ਸਾਲ ਪਹਿਲੇ ਵੀ ਕ੍ਰੋਧੀ ਹੁੰਦੇ ਸਨ, ਅੱਜ ਵੀ ਕ੍ਰੋਧੀ ਨੇ। 40 ਸਾਲ ਪਹਿਲੇ ਵੀ ਮਹਾਂਲੋਭੀ ਹੁੰਦੇ ਸਨ, ਅੱਜ ਵੀ ਮਹਾਂਲੋਭੀ। 40 ਸਾਲ ਪਹਿਲੇ ਹੀ ਇਰਸ਼ਾਲੂ ਹੁੰਦੇ ਸਨ, ਅੱਜ ਵੀ ਇਰਸ਼ਾਲੂ ਨੇ। ਔਰ ਗੁਸਤਾਖੀ ਮਾਫ, 40 ਸਾਲ ਪਹਿਲੇ ਵੀ ਮਹਾਂਮੂਰਖ ਹੁੰਦੇ ਸਨ, ਅੱਜ ਵੀ ਮਹਾਂਮੂਰਖ। ਕੁਛ ਵੀ ਨਹੀਂ, ਕੁਛ ਵੀ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੇ। ਧਰਮ ਦੀ ਸਾਧਨਾ ਹੈ ਧੁਨ ਦੇ ਚ ਧਿਆਨ। ਹੁਣ ਕੋਈ ਕਹੇਗਾ ਇੱਥੇ ਧਿਆਨ, ਪਰ ਗੁਰੂ ਨਾਨਕ ਕਹਿੰਦੇ ਨੇ ਧੁਨ ਮੇ ਧਿਆਨ, ਕੋਈ ਕਹੇਗਾ ਮੂਰਤੀ ਚ ਧਿਆਨ, ਦੀਵੇ ਚ ਧਿਆਨ, ਗੁਰੂ ਨਾਨਕ ਕਹਿੰਦੇ ਨੇ ਧੁਨ ਮੇ ਧਿਆਨ। ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਹੋਈਆਂ ਨੇ ਆਪਣੀਆਂ। ਔਰ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਤਸਦੀਕ ਨਹੀਂ ਕਰਦੇ, ਕਸੋਟੀ ਤੇ ਪੂਰੀ ਨਹੀਂ ਉਤਰਦੀ, ਫਿਰ ਮੱਥਾ ਕਿਹੜੀ ਗੱਲ ਦਾ ਟੇਕਦੇ ਪਏ ਹੋ? ਗੁਰੂ ਗ੍ਰੰਥ ਸਾਹਿਬ ਸਿਰਫ ਸਿਰ ਝੁਕਾਉਣਾ, ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ, ਬਾਕੀ ਸਭ ਕੁਛ ਉਹ ਕਰਨਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਉਲਟ। ਫਿਰ ਇਹ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ? ਸੀਸ ਨਿਵਾਈ ਹੈ ਕਿਆ ਥੀ ਇਹ, ਜਾਂ ਹਿਰਦੇ ਕੁਸੁਦੇ ਜਾਏ। ਇੱਕ ਪੁੱਤਰ ਪਿਓ ਨੂੰ ਮੱਥਾ ਟੇਕੇ, ਉਹਦੀ ਪਰਿਕਰਮਾ ਵੀ ਕਰੇ, ਉਹਦੀ ਮੁੱਠੀ ਚਾਪੀ ਵੀ ਕਰੇ, ਤੇ ਪਿਤਾ ਕਹਿ ਦੇ ਪੁੱਤਰ ਜਰਾ ਇੱਕ ਗਿਲਾਸ ਪਾਣੀ ਦਾ ਲਾ, ਇਹ ਸਾਡੇ ਕੋਲ ਨਹੀਂ ਹੋਣਾ, ਇਹ ਤੂੰ ਆਪ ਕਰ। ਆ ਗਿਆ ਨਹੀਂ ਮੰਨਣੇ, ਹੁਕਮ ਨਹੀਂ ਮੰਨਣਾ। ਇੱਥੇ ਤੇ ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਇਸ। ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ, ਹੁਕਮ ਮੰਨਣ ਨਾਲ ਹੋਵੇ। ਹਰ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ, ਮੇਰਾ ਹੁਕਮ ਚੱਲੇ, ਹੁਕਮ ਚੱਲੇ। ਚਲੋ ਤੂੰ ਹੁਕਮ ਹੋ, ਹੁਕਮਰਾਨ ਹੋਵੇਗਾ, ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਏਗਾ। ਹੁਕਮ ਮੰਨੀ ਹੈ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮਰਾਨਾਂ ਦੀ ਤਰ੍ਹਾਂ ਅਗਰ ਤੂੰ ਗੁਰਦੁਆਰੇ ਆਇਆ, ਖਾਲੀ ਆਏਗਾ, ਖਾਲੀ ਚਲਾ ਜਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ। ਇਹਦੀ ਸਮਝ ਆ ਗਈ ਕਿ ਧੁਨ ਦੇ ਚ ਧਿਆਨ ਜੋੜਨਾ, ਇਸ ਨੂੰ ਕਹਿੰਦੇ ਨੇ ਜਗਿਆਸੂ, ਜਾਗ ਪਿਆ, ਸਮਝ ਆ ਗਈ। ਸਿਰਫ ਸਮਝ ਹੀ ਨਹੀਂ ਆਈ, ਜਪ ਕਰਨ ਲੱਗ ਪਿਆ, ਧੁਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ। ਇਹ ਗੱਲ ਵੱਖਰੀ ਹੈ, ਸਫਲਤਾ ਮਿਲੀ ਹੈ ਕਿ ਨਹੀਂ। ਸਫਲਤਾ ਪ੍ਰਭੂ ਦੇ ਹੱਥੇ ਚ ਹੈ, ਕਰਮ ਸਾਡੇ ਕੋਲ, ਬੀਜ ਸਾਡੇ ਕੋਲ ਹੈ, ਫਲ ਤੇ ਪ੍ਰਭੂ ਕੋਲ ਹੈ। ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਪਾਉਣ ਦੀ ਚਿੰਤਾ ਕਰ, ਫਲ ਦੀ ਚਿੰਤਾ ਪਰਮਾਤਮਾ ਕਰੇਗਾ, ਪਰਮਾਤਮਾ ਦੀ ਚਿੰਤਾ ਤੂੰ ਨਾ ਕਰ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਜ। ਫਲ ਦੀ ਇੱਛਾ ਤੂੰ ਰੱਖੀ, ਤੂੰ ਫਲ ਨਾਲ ਜੁੜਿਆ ਰਹੇਗਾ, ਕੀਰਤਨ ਨਾਲ ਨਹੀਂ ਜੁੜ ਸਕੇਗਾ। ਫਲ ਦੀ ਇੱਛਾ ਤੂੰ ਰੱਖੀ, ਵਾਹਿਗੁਰੂ ਮੰਤਰ ਦੇ ਜਪ ਨਾਲ ਤੂੰ ਨਹੀਂ ਜੁੜ ਸਕੇਗਾ, ਫਲ ਨਾਲ ਜੁੜਿਆ। ਇਸ ਵਾਸਤੇ ਤਮਾਮ ਮਹਾਂਪੁਰਸ਼ਾਂ ਨੇ ਕਿਹਾ ਫਲ ਦੀ ਇੱਛਾ ਨੂੰ ਇੱਕ ਪਾਸੇ ਰੱਖੋ, ਕਿਉਂਕਿ ਫਲ ਤੇ ਅੱਜ ਨਹੀਂ, ਅੱਜ ਤੇ ਬੀਜ ਪਏ ਬੋਂਦੇ ਆ, ਫਲ ਲੱਗੇਗਾ ਕੁਝ ਦਿਨਾਂ ਬਾਅਦ। ਕਣਕ ਤੇ ਮੈਂ ਅੱਜ ਬੋਈਏ, 5-6 ਮਹੀਨਿਆਂ ਬਾਅਦ ਫਲੀ ਬਹੁਤ ਹੋਏ। ਬੂਟਾ ਤੇ ਮੈਂ ਅੱਜ ਅੰਬ ਦਾ ਲਾਇਆ, ਪਰ ਫਲ ਤੇ 5-6 ਸਾਲ ਬਾਅਦ ਲੱਗਣਗੇ। ਇਹਦਾ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ, ਬੀਜ ਤੇ ਰਿਹਾ ਹੀ ਨਾ। ਫਲ ਪ੍ਰਭੂ ਦੇ ਹੱਥੇ ਚ ਹੈ, ਬੀਜ ਮੇਰੇ ਹੱਥੇ ਚ ਹੈ, ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਹੈ। ਕੀਤਾ ਹੋਇਆ ਕਰਮ ਫਲੀ ਬਹੁਤ ਹੋਵੇ, ਪ੍ਰਭੂ ਨੇ ਆਪਣੇ ਹੱਥੇ ਚ ਰੱਖਿਆ ਹੈ। ਜੋ ਸਾਡੇ ਹੱਥੇ ਚ ਹੈ ਉਹਦੀ ਚਿੰਤਾ ਅਸੀਂ ਆਪ ਕਰੀਏ, ਜੋ ਪਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦਾ ਹੀ ਹੈ। ਨਾ ਕਰ ਚਿੰਤ ਚਿੰਤਾ ਹੈ ਕਰਦਾ ਹੀ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਾ। ਤੂੰ ਸਿਰਫ ਕਰਮ ਕਰ, ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ, ਇਸ ਤਰ੍ਹਾਂ ਧਰਮ ਕਮਾਉਣ ਵਾਸਤੇ ਕਰਮ ਕਰ। ਪਰ ਧਨ ਕਮਾਉਣ ਵਾਸਤੇ ਜੋ ਤੂੰ ਕਰਮ ਕਰਦਾ, ਫਲ ਦੀ ਕਾਮਨਾ ਕਰਕੇ ਕਰਦਾ, ਠੀਕ ਹੈ, ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ। ਕਾਹੂ ਫਲ ਕੀ ਇੱਛਾ ਨਹੀਂ ਬਾਝੇ, ਖੇਡ ਨਹੀਂ ਬਣੇਗੀ ਅਗਰ ਕਾਮਨਾ ਅੱਗੇ ਕਰ ਦਿੱਤੀ। ਉਂਝ ਵੀ ਦੇਖਿਆ ਜਾਏ ਰਿਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ। ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ, ਬਾਕੀ ਤੇ ਸਭ ਕੁਝ ਉਹਦੇ ਰਿਹਾ। ਜਿਹੜਾ ਬਹੁਤ ਜ਼ਰੂਰੀ ਹੈ, ਹਵਾ ਬੜੀ ਜ਼ਰੂਰੀ ਹੈ, ਕੋਈ ਬੰਦਾ ਹਵਾ ਕਮਾਉਣ ਵਾਸਤੇ ਨਹੀਂ ਜਾਂਦਾ। ਪਾਣੀ ਬਹੁਤ ਜ਼ਰੂਰੀ ਹੈ, ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਉਣ ਵਾਸਤੇ ਨਹੀਂ ਜਾਂਦਾ। ਜ਼ਰਾ ਰੋਟੀ ਔਖੀ ਹੈ, ਰੱਬ ਨੇ ਜਾਣ ਬੁੱਝ ਕੇ ਬਣਾਈ ਹੈ। ਇਹ ਕਮਾਉਣ ਵਾਸਤੇ ਆਪਣੇ ਘਰ ਤੋਂ ਦੂਜੇ ਘਰ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ। ਮੈਂ ਅਕਸਰ ਅਰਜ ਕਰਦਾ ਹੁੰਦਾ, ਪਾਣੀ ਦੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਬਾਰਿਸ਼ ਹੁੰਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ। ਜਿੱਥੇ ਮਨੁੱਖ ਬੈਠਾ ਹੈ, ਹਵਾ ਤੇ ਹੈ, ਪਵਨ ਤੇ ਉਸਨੂੰ ਮਿਲੇਗੀ, ਸਾਹ ਤੇ ਲੈਂਦਾ ਰਹੇ, ਪਰ ਜਿੱਥੇ ਮਨੁੱਖ ਹੈ ਉੱਥੇ ਰਿਜ਼ਕ ਨਹੀਂ ਹੈ। ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਹੈ, ਜਿੱਥੇ ਰਿਜ਼ਕ ਹੈ ਉੱਥੇ ਹੀ ਜਾਣਾ ਪਏਗਾ। ਇਹਨੂੰ ਗੁਰੂ ਨਾਨਕ ਇੰਜ ਕਹਿੰਦੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਫਿਰ ਵੀ ਸਾਹਿਬ ਕਹਿੰਦੇ ਨੇ ਕਿਰਤ ਤੇ ਤੂੰ ਕਰ, ਚਿੰਤਾ ਨਾ ਕਰ। ਕਿਉਂ? ਰਿਜ਼ਕ ਤੇ ਉਸਨੇ ਬਣਾਇਆ ਹੋਇਆ, ਲੱਭਣਾ ਤੈਨੂੰ ਪਏਗਾ। ਰਿਜ਼ਕ ਤੇ ਉਸਨੇ ਤੇਰਾ ਰੱਖਿਆ ਹੋਇਆ, ਲੱਭਣਾ ਤੈਨੂੰ ਪਏਗਾ, ਉਦਮ ਤੈਨੂੰ ਕਰਨਾ ਪਏਗਾ। ਸਿੱਖ ਸਦੀ ਸਾਹਿਬ ਇਸ ਦੇ ਉੱਤੇ ਇੱਕ ਬੜੀ ਪ੍ਰਬਲ ਦਲੀਲ ਦਿੰਦੇ ਨੇ, ਔਰ ਗੁਰਬਾਣੀ ਕਹਿੰਦੀ ਏ ਜੀਵ ਦਾ ਜਨਮ ਬਾਅਦ ਦੇ ਚ ਆਉਂਦਾ, ਜੀਵ ਦਾ ਰਿਜ਼ਕ ਪਹਿਲੇ ਆਉਂਦਾ। ਪਹਿਲੇ ਦੇਤੇ ਰਿਜ਼ਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਜੀਵ ਬਾਅਦ ਦੇ ਚ ਪੈਦਾ ਆਉਂਦਾ, ਰਿਜ਼ਕ ਪਹਿਲੇ। ਇਹਦੇ ਤੇ ਕੋਈ ਪ੍ਰਤੱਖ ਪ੍ਰਮਾਣ ਚਾਹੀਦਾ, ਦਲੀਲ ਚਾਹੀਦੀ ਹੈ। ਸ਼ੇਖ ਸਾਦੀ ਦਿੰਦੇ ਹੈ, ਇਰਾਨੀ ਸੂਫੀ ਸੰਤ, ਉਹ ਕਹਿੰਦੇ ਨੇ ਗਮੇ ਰੋਜ਼ੀ ਮਖੁਰ, ਰੋਟੀ ਦਾ ਗਮ ਨਾ ਕਰੀ, ਉਦਮ ਕਰੀ, ਚਿੰਤਾ ਨਾ ਕਰੀ। ਗਮੇ ਰੋਜ਼ੀ ਮਖੁਰ, ਮਜ਼ਨ ਔਰ ਆ ਕੇ ਦਫ਼ਤਰ, ਰਾਹ ਕੇ ਪੇਸ਼ੇ ਅਸਤਿ ਫਲ ਏ ਜ਼ਦ। ਕਲ ਕੋ ਨਦ ਪਸਤਾਨੇ ਮਾਦਰ ਰਾ, ਦੇਖਦਾ ਨਹੀਂ ਬੱਚੇ ਦਾ ਜਨਮ ਬਾਅਦ ਦੇ ਚ ਆਉਂਦਾ, ਮਾਂ ਦੇ ਅਸਤਣਾ ਦੇ ਚ ਦੁੱਧ ਪਹਿਲੇ ਬਣ ਜਾਂਦਾ, ਰਿਜ਼ਕ ਤੇ ਪਹਿਲੇ ਪਿਆ, ਬੱਚੇ ਦਾ ਜਨਮ ਤੇ ਬਾਅਦ ਦੇ ਚ ਰਿਜ਼ਕ ਪਹਿਲੇ ਜਨਮ ਬਾਅਦ ਦੇ ਚ। ਦੂਸਰਾ ਰਿਜ਼ਕ ਬਹੁਤਾ ਹੈ, ਜੀਵ ਥੋੜੇ ਨੇ, ਸਭ ਕੁਛ ਬਹੁਤੋ ਬਹੁਤ ਉਪਾਇਆ। ਮਨੁੱਖ ਨੂੰ ਜੀਣ ਵਾਸਤੇ ਜਿਤਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ, ਰਹਿਣ ਨੂੰ ਜਿਤਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ, ਇੱਕ ਤਿਹਾਈ ਧਰਤੀ ਖਾਲੀ ਪਈ ਹੈ, ਬਿਲਕੁਲ ਖਾਲੀ ਪਈ ਹੈ। ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ, ਕੁੱਲ 4 ਕਰੋੜ ਦੀ ਆਬਾਦੀ ਹੈ। ਭਾਰਤ ਨਾਲੋਂ 5 ਗੁਣਾ ਵੱਡਾ ਕੈਨੇਡਾ, ਕੁੱਲ 2.5 ਕਰੋੜ ਦੀ ਆਬਾਦੀ, ਕੁਛ ਵੀ ਨਹੀਂ, ਸਾਰਾ ਖਾਲੀ ਪਿਆ। ਸੈਂਕੜੇ ਮੀਲ ਤੱਕ ਕੋਈ ਕਸਬਾ ਨਹੀਂ, ਕੋਈ ਸ਼ਹਿਰ ਨਹੀਂ। ਆਸਟ੍ਰੇਲੀਆ ਦੇ 2000 ਮੀਲ ਤੱਕ ਕੋਈ ਸ਼ਹਿਰ ਨਹੀਂ, ਕੋਈ ਕਸਬਾ ਨਹੀਂ, ਇੰਨੀ ਧਰਤੀ ਖਾਲੀ ਪਈ। ਰਹਿਣ ਨੂੰ ਜਿਤਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ, ਪੀਣ ਨੂੰ ਜਿਤਨਾ ਪਾਣੀ ਚਾਹੀਦਾ ਬਹੁਤ ਜ਼ਿਆਦਾ, ਜੀਣ ਨੂੰ ਜਿਤਨਾ ਆਕਸੀਜਨ ਚਾਹੀਦਾ ਬਹੁਤ ਜ਼ਿਆਦਾ, ਜੀਵ ਥੋੜੇ ਨੇ, ਰਿਜ਼ਕ ਬਹੁਤ ਜ਼ਿਆਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਭ ਕੁਛ ਬਹੁਤੋ ਬਹੁਤ ਉਪਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰ ਚਿੰਤਾ 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 ਰਿਜ਼ਕ ਦੀ ਜ਼ਰੂਰ ਹੈ, ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ, ਪਰਮਾਤਮਾ ਦੇ ਨਾਮ ਦੀ ਨਹੀਂ। ਇਹ ਸਤਸੰਗ ਇਸ ਵਾਸਤੇ ਹੈ ਅਸੀਂ ਉਸਦਾ ਚਿੰਤਨ ਕਰ ਸਕੀਏ, ਉਹਨੂੰ ਯਾਦ ਕਰ ਸਕੀਏ। ਜਿਹਦੀ ਸਮਝ ਦੇ ਚ ਗੱਲ ਇਹ ਆ ਗਈ ਉਹਨੂੰ ਜਗਿਆਸੂ ਕਹਿੰਦੇ ਨੇ, ਤੇ ਜੇ ਸਮਝ ਕੇ ਚੱਲ ਪਿਆ, ਜਪ ਕਰਨ ਲੱਗ ਪਿਆ, ਉਹਨੂੰ ਸਾਧੂ ਕਹਿੰਦੇ ਨੇ। ਜੋ ਚੱਲ ਪਿਆ ਸਾਧੂ, ਪਰ ਜੋ ਚੱਲਦਿਆਂ ਚੱਲਦਿਆਂ ਪਹੁੰਚ ਗਿਆ ਉਹਨੂੰ ਸੰਤ ਕਹਿੰਦੇ ਨੇ। ਇਤਨੀ ਸੌਖੀ ਖੇਡ ਨਹੀਂ ਹੈ, ਬਾਕੀ ਸੰਸਾਰੀ ਨੇ, ਜਗਿਆਸੂ ਵੀ ਨੇ, ਸੰਸਾਰੀ ਨੇ। ਮੰਦਿਰ ਮਸਜਿਦ ਗੁਰਦੁਆਰਿਆਂ 'ਚ ਇਹਨਾਂ ਦੀ ਬਹੁਤ ਭਰਮਾਰ ਆਉਂਦੀ ਹੈ, ਸੰਸਾਰੀਆਂ ਸੰਸਾਰੀ ਕਰਮ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ, ਸਭ ਸੰਸਾਰੀ ਕਰਮ ਚੱਲਦਾ। ਜਗਿਆਸੂ ਵੀ ਨਹੀਂ ਨੇ, ਸਮਝ ਵੀ ਕੋਈ ਨਹੀਂ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਚਲੋ ਸੁਣ ਹੀ ਲਓ। 10,000 ਕਿਧਰੇ ਸੰਸਾਰੀ ਮਨੁੱਖ ਬੈਠੇ ਹਵੰਨਾ, ਜੋ ਸਾਰੇ ਕਰਮ ਸੰਸਾਰ ਦੇ ਪ੍ਰਤੀ ਕਰਦੇ ਨੇ, ਸੰਸਾਰ ਕਾਮਨਾ ਨਾਲ, ਉਹਨਾਂ ਚ ਇੱਕ ਜਗਿਆਸੂ ਹੁੰਦਾ। 10,000 ਦੇ ਕਰੀਬ ਜਗਿਆਸੂ ਬੈਠੇ ਹਵਨ, ਇੱਕ ਸਾਧੂ ਹੁੰਦਾ। ਔਰ 10,000 ਸਾਧੂ ਬੈਠੇ ਹਵਨ, ਇੱਕ ਸੰਤ ਹੁੰਦਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ, ਕਰੋੜਾਂ ਚ ਕੋਈ, ਇਤਨਾ ਕਠਿਨ ਹੈ, ਇਤਨਾ ਔਖਾ ਹੈ। ਜਿਸਨੂੰ ਇਹ ਸਮਝ ਆ ਜਾਏ, ਆਖਣ ਔਖਾ ਸਾਚਾ ਨਾਂ, ਇਹ ਸਾਧੂ ਹੈ। ਭਾਵੇਂ ਔਖਾ ਧੁਨ ਧਿਆਨ ਦੀ ਸਾਧਨਾ, ਫਿਰ ਵੀ ਕਰਨ ਲੱਗ ਪਿਆ, ਸਾਧੂ ਹੈ। ਕਰਦਿਆਂ ਕਰਦਿਆਂ ਜਿਹਨੂੰ ਸਫਲਤਾ ਮਿਲ ਗਈ, ਸੰਤ ਸੰਤ। ਤਾਂ ਹੁਣ ਮੈਂ ਅਰਜ਼ ਕਰਾਂ, ਰਸਨਾ ਜ਼ਬਾਨ ਵਕਤਾ ਬਣੇ, ਮਨ ਸਰੋਤਾ ਬਣੇ, ਧਰਮ ਦੀ ਇਹ ਸਾਧਨਾ। ਮਨ ਸੁਣੇ, ਜ਼ਬਾਨ ਵੀ ਬੋਲਦੀ ਏ, ਮਨ ਵੀ ਬੋਲਦਾ, ਸਭ ਦਾ ਬੋਲ। ਜ਼ਬਾਨ ਤੇ ਵਿਚਾਰੀ ਕਿਸੇ ਵਕਤ ਚੁੱਪ ਵੀ ਕਰ ਜਾਂਦੀ ਹੈ, ਮਨ ਤੇ ਫਿਰ ਵੀ ਚੁੱਪ ਨਹੀਂ ਕਰ ਬੋਲਦਾ। ਰਾਤ ਨੂੰ ਸੁਪਨਿਆਂ ਦੀ ਦੁਨੀਆ ਰਚ ਲੈਂਦਾ, ਚੁੱਪ ਹੀ ਨਹੀਂ ਕਰਦਾ। ਤੇ ਧਰਮ ਦੀ ਸਾਰੀ ਸਾਧਨਾ ਹੈ, ਮਨ ਚੁੱਪ ਕਰੇ ਨਿਰਾ, ਚੁੱਪ ਨਾ ਕਰੇ ਸੁਣੇ ਸੁਣੇ। ਮੈਂ ਫਿਰ ਅਰਜ਼ ਕਰਾਂ, ਕਿਧਰੇ ਇਸ ਨੂੰ ਕਪੋਲ ਕਲਪਨਾ ਨਾ ਸੁਣਨਾ, ਬਹੁਤ ਔਖਾ ਹੈ ਸੁਣਨਾ। ਅਗਰ ਕੋਈ ਸੁਣੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ, ਸੁਣਨਾ ਤੇ ਉਹੀ ਆਉਂਦਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਧਿਆਨ ਨਾਲ ਸੁਣਨਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦਾ ਸ਼ਬਦ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗਿਆ। ਸ਼ਬਦ ਮਨ ਨੂੰ ਤੀਰ ਦੀ ਤਰ੍ਹਾਂ ਲੱਗੇਗਾ, ਇੱਕ ਤੀਰ ਜੋ ਤਨ ਨੂੰ ਲੱਗਦਾ, ਇੱਕ ਤੀਰ ਜੋ ਮਨ ਨੂੰ ਲੱਗਦਾ। ਤੀਰ ਤਨ ਨੂੰ ਲੱਗੇ ਗੁਸਤਾਖੀ ਮਾਫ, ਤਨ ਛਲ ਨਹੀਂ ਹੋਵੇਗਾ, ਖੂਨ ਨਿਕਲੇਗਾ ਤੇ ਤਨ ਤੜਪੇਗਾ, ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਗੁਰ ਸ਼ਬਦ ਦਾ ਤੀਰ ਮਨ ਨੂੰ ਲੱਗੇਗਾ, ਮਨ ਵਿੱਚੋਂ ਲੋਭ ਨਿਕਲੇਗਾ, ਵਿਕਾਰ ਨਿਕਲਣਗੇ, ਤੇ ਇਹੀ ਮਨ ਦੀ ਜ਼ਿੰਦਗੀ ਹੈ। ਫਿਰ ਤੜਪਦਾ ਹੋਇਆ ਮਨ ਕਰੇਗਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਕੰਠ ਖੁਸ਼ਕ ਹੋ ਗਿਆ, ਰੋਮ ਰੋਮ ਪਾਣੀ ਮੰਗਦਾ, ਤੇ ਉਹਦੀ ਜ਼ਬਾਨ ਜੋ ਕਹਿ ਰਹੀ ਹੈ ਹਾਏ ਪਾਣੀ, 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 ਉਹ ਕਹਿਣਾ ਕੁਛ ਹੋਰ ਹੈ। ਪਿਆਸ ਤੇ ਲੱਗੀ ਕੋਈ ਨੀ, ਪਾਣੀ, ਪਾਣੀ, ਪਾਣੀ। ਇਹ ਵਾਹਿਗੁਰੂ ਵਾਹਿਗੁਰੂ ਦੇ ਜਪ, ਇਹ ਰਾਮ ਦੇ ਜਪ, ਸਭ ਇਸ ਤਰ੍ਹਾਂ ਹੀ ਚੱਲ ਰਿਹਾ। ਇਸ ਤਰ੍ਹਾਂ ਪਿਆਸ ਤੇ ਹੈ ਕੋਈ। ਅੰਤਰ ਪਿਆਸ ਉਠੀ ਪ੍ਰਭ ਘੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਤੀਰ ਤਨ ਨੂੰ ਲੱਗਿਆ ਤਾਂ ਪੀੜ ਤੇ ਹੋਵੇਗੀ, ਜੇ ਸ਼ਬਦ ਦਾ ਤੀਰ ਮਨ ਨੂੰ ਲੱਗਿਆ ਤਾਂ ਪੀੜ ਤੇ ਹੋਵੇਗੀ, ਹੋਵੇਗੀ। ਪੀੜ ਅਸਹਿ ਹੋ ਗਈ ਹੈ, ਅੱਖਾਂ ਤੋਂ ਖੂਨ ਜੋ ਹੈ ਹੰਝੂ ਨਿਕਲਣਗੇ, ਤੜਪਦਾ ਹੋਇਆ ਮਨੁੱਖ ਰੁਦਨ ਕਰ ਸਕਦਾ। ਤੀਰ ਸ਼ਬਦ ਦਾ ਮਨ ਨੂੰ ਲੱਗਿਆ ਤੇ ਮਨ ਦੀ ਜ਼ਿੰਦਗੀ ਹੈ, ਵਿਕਾਰ ਵਿਕਾਰ ਨਿਕਲਣੇ ਸ਼ੁਰੂ ਹੋਏ ਨੇ। ਇਹ ਤੜਪਦਾ ਹੋਇਆ ਮਨ ਬੜੀ ਭਾਰੀ ਪੀੜਾ ਮਹਿਸੂਸ ਕਰੇਗਾ, ਔਰ ਉਸ ਹਾਲਤ ਵਿੱਚ ਵੀ ਰੁਦਨ ਹੋ ਸਕਦਾ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹੇ ਚੱਲੇ ਜੀ। ਇਹਦੇ ਉੱਤੇ ਅਕਸਰ ਮੈਂ ਅਰਜ ਕਰਦਾ ਹੁੰਦਾ, ਵਡਹੰਸ ਰਾਗ ਦੀ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਦਾ, ਮਹਾਰਾਜ ਕਹਿੰਦੇ ਨੇ, ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋ ਪਖੇਰੋ। ਭਾਵ ਅਰਥ ਮੈਂ ਤੁਹਾਡੇ ਸਾਹਮਣੇ ਰੱਖਦਾ। ਮੈਂ ਰੋਈ ਰਿਜ਼ਕ ਦੀ ਖਾਤਰ, ਸਾਰੇ ਹੀ ਰੋਂਦੇ ਨੇ, ਪਸ਼ੂ ਪਕਸ਼ੀ ਤੱਕ ਰੋਂਦੇ, ਕਿਹੜੀ ਨਵੀਂ ਗੱਲ ਹੈ। ਰਿਜ਼ਕ ਨਾ ਮਿਲੇ, ਅੰਨ ਪਾਣੀ ਨਾ ਮਿਲੇ, ਦਾਣਾ ਦੁਣਕਾ ਨਾ ਮਿਲੇ, ਪੰਛੀ ਵੀ ਤੜਪਦੇ। ਮੈਂ ਰੋਵੰਦੀ ਸਭ ਜਗ ਰੁਨ, ਮੈਂ ਰੋਈ ਪਰਿਵਾਰ ਦੇ ਵਿਛੋੜੇ ਚ, ਸਾਰਾ ਸੰਸਾਰ ਰੋਂਦਾ। ਬੱਚੇ ਦੀ ਮੌਤ ਹੋ ਗਈ, ਬੰਦਰੀ ਤੜਪਦੀ, ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਹੈ, ਨਹੀਂ ਛੋੜਦੀ, ਉੱਥੇ ਮੁਰਦਾ ਨੂੰ ਵੀ ਚੁੱਕੀ ਫਿਰਦੀ ਹੁੰਦੀ, ਨਹੀਂ ਛੋੜਦੀ। ਮੈਂ ਰੋਈ ਪਰਿਵਾਰ ਦੇ ਵਿਛੋੜੇ ਚ, ਸਾਰਾ ਜਗਤ ਰੋਂਦਾ। ਮੈਂ ਰੋਈ ਰਿਜ਼ਕ ਦੇ ਵਿਛੋੜੇ ਚ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਂਦੇ ਨੇ। ਮੈਂ ਰੋਵੰਦੀ ਸਭ ਜਗ ਰੋਨਾ, ਰੁਨੜੇ ਵਣੋ ਪਖੇਰੂ, ਪਰ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋ ਵਿਛੋੜੀ। ਰੋਂਦਾ ਹੈ ਮਨੁੱਖ ਵਿਛੋੜੇ ਚ, ਪਰਿਵਾਰ ਦਾ ਵਿਛੋੜਾ, ਮਿੱਤਰਾਂ ਦਾ ਵਿਛੋੜਾ, ਪੁੱਤਰਾਂ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਮਾਣ ਮਰਿਆਦਾ ਦਾ ਵਿਛੋੜਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਵਿਛੋੜਾ ਤੇ ਤੇਰਾ ਵੀ ਹੈ, ਤੇਰੇ ਵਿਛੋੜੇ ਨੇ ਨਾ ਤੜਪਾਇਆ ਨਾ ਰੁਲਾਇਆ, ਰੋਏ ਆਇਆ ਸੀ, ਪਰਿਵਾਰ ਦੀ ਖਾਤਰ ਰੋਏ ਹਾਂ, ਹੇ ਨਿਰੰਕਾਰ, ਤੇਰੀ ਖਾਤਰ ਨਹੀਂ ਰੋਏ। ਰੋਏ ਹਾਂ ਅਸੀਂ ਧਨ ਸੰਪਦਾ ਦੀ ਖਾਤਰ ਰੋਇਆ, ਹੇ ਪ੍ਰਭੂ, ਤੇਰੀ ਖਾਤਰ ਨਹੀਂ ਰੋਇਆ। ਤੇ ਅੱਜ ਤੱਕ ਮਨੁੱਖ ਇਤਨਾ ਹੈ, ਸੁਕਰਾਤ ਕਹਿੰਦੇ ਨੇ, ਸੱਤਾਂ ਸਮੁੰਦਰਾਂ ਦੇ ਚ ਇਤਨਾ ਪਾਣੀ ਨਹੀਂ ਹੈ जितना पानी मनुख की अखां चो निकल चुके, पर एक ना रोना मेरे तन का बिरहा जिन्हो बिरहों विछोड़ी। ए प्रभु, विछोड़ा ते तेरा भी है, बिरहा ते तेरा भी है, इन्हें तड़पाया नहीं, रुलाया नहीं। धन गुरु रामदास जी महाराज कहिंदे ने, अंतर प्यास उठी प्रभ केरी, सुन गुरु वचन मन तीर लगैया, मन की बिरथा मन ही जाने, अवर के जाने को पीर परैया। यह तीर लग जाए तो एक हालत उस अवस्था नु संत सिरमौर भगत कबीर जी ने बयान किया, मैं थोड़े सामने रखा। वो जब तीर लगता है तो हालत की हो जाती। कबीर, गूंगा हुआ बावरा, बहरा हुआ कान, पांव ते पिंगल भया, मारिया सतगुर बाण। ऐसा बाणी दा बाण लगे, ऐसा शब्द दा तीर लगे, कबीर कहने गूंगा हो गया, गूंगा हो गया। भाव दो गल्लां, एक ते पीड़ा ऐसी जो बयान नहीं हो सकती, दूसरा इस पीड़ा दे च भी इतना रस के बयान नहीं हो सकता। तुसी आखोगे मैं की कह रहा, एक ही पीड़ा है परमात्मा दे विछोड़े दी। अगर किसी नूं महसूस हो जाए तो कई दफा जग्यासू कह देंदा रब नहीं मिलदा ते ना मिल, अपने बिरहे दे च तड़पण ही दे, इहदे च भी स्वाद है। अमीर खुसरो कहिंदा, या रब दुआए वसल ना हर गिस कबूल हो, फिर दिल में क्या रहेगा जो हसरत निकल गई। ए खुदा, तेरे प्यार दे च विछोड़े च हिरदा मेरा तड़पदा, इनू तड़पण दे, इहदे च वी रस है, इहदे च वी रस। भगतां ने इस दे बड़े बड़े अनुभव बयान किए ने। फिर किसे वक्त कबीर कहिंदे ने, ओ रस मैं बयान नहीं कर सकता गूंगा, जे मैं गूंगा स्वाद नहीं दस सकता, मैं नहीं दस सकता। इस तीर दे लगदिया जो मैनू अनुभवी ज्ञान मिले है, अंदरों समझ आई है, नहीं कह सकता, नहीं कह सकता गूंगा। दूसरा, मैं मिथ्या नहीं बोल सकता, झूठ नहीं बोल सकता गूंगा। मैं कौड़ा नहीं बोल सकता, गूंगा हो गया। मैं फिक्का नहीं बोल सकता, गूंगा हो गया। मैं कौड़ा नहीं बोल सकता, गूंगा हो गया। शायद आपको पता होवे जिहड़े दस पाप ने ना, दस दोख, उहदे च चार पाप ते जबान दे ने। चलो मैं गिनती करके सुना दें, चार पाप जबान दे। प्रथम मिथ्या बोलना, दूसरा फिक्का बोलना, तीसरा कौड़ा बोलना, चौथा व्यर्थ बोलना, गप शप एवें खामा का फिजूल बोली जा रही, ना लेना ना देना, अपनी एनर्जी वेस्ट करी जा रही है। ये चार दोख जबान दे मने गए ने, बोली जाता है, चुप ही नहीं करता, उसनों बेबाक कहते हैं। चार दोख जबान दे, मिथ्या बोलना, फिका बोलना, कौड़ा बोलना, व्यर्थ बोलना। तीन पाप मन दे, किसे दी जान बारे बुरा सोचना, किसे दे माल बारे बुरा सोचना, ते किसे दी इज्जत आबरू बारे बुरा सोचना। ये तीन पाप मन देने, मानसिक पाप। तीन पाप तन देने, किसे दी जान खो लेनी, सट मार देने, किसे दी धन संपदा लुट लेनी, किसे दी इज्जत खो लेनी, लुट लेनी। ये तीन पाप तन दे, तीन पाप मन दे, चार पाप जबान दे। इनू दस दोख कहते हैं, दस पाप। कबीर कहते गूंगा हो गया, ना मैं मिथ्या बोल सकदा, ना मैं हुण फिक्का बोलदा, ना हुण मैं कौड़ा बोलदा, ना ही मैं हुण व्यर्थ दी गप शप करदा, कोई व्यर्थ नहीं बोल, गूंगा हो गया। गूंगा ਹੁਆ ਬਾਵਰਾ, ਬਾਵਰਾ ਕਹਿੰਦੇ ਨੇ ਭੋਲੇ। ਭੋਲੇ ਤੋਂ ਮੁਰਾਦ ਮੂਰਖ ਨਾਦਾਨ ਨਹੀਂ ਹੈ, ਭੋਲੇ ਤੋਂ ਮੁਰਾਦ ਜੋ ਭਾਵਨਾ ਨਾਲ ਭਰ ਗਏ ਅੰਦਰੋਂ ਬਾਹਰੋਂ, ਇੱਕ ਹੋ ਗਏ, ਹਰ ਇੱਕ ਤੇ ਭਰੋਸਾ ਕਰਦਾ, ਹਰ ਇੱਕ ਤੇ ਭਰੋਸਾ ਕਰਦਾ। ਤੇ ਜਿਹੜਾ ਹਰ ਇੱਕ ਤੇ ਭਰੋਸਾ ਕਰਦਾ ਠਗਾ ਜਾਏਗਾ। ਚਲਾਕ ਕਿਸੇ ਤੇ ਭਰੋਸਾ ਨਹੀਂ ਕਰਦਾ। ਚਲਾਕ ਮਨੁੱਖ ਕਿਹਨੂੰ ਕਹਿੰਦੇ ਨੇ? ਜੋ ਅੰਦਰੋਂ ਕੁਛ ਹੋਰ ਹੈ, ਬਾਹਰੋਂ ਕੁਛ ਹੋਰ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ, ਇਹ ਕੱਚੇ ਲੋਕ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੈਂ ਤੇ ਉਸਨੂੰ ਬੰਦਾ ਹੀ ਨਹੀਂ ਮੰਨਦਾ ਜੋ ਅੰਦਰੋਂ ਕੁਛ ਹੋਰ ਹੈ ਬਾਹਰੋਂ ਕੁਛ ਹੋਰ ਹੈ। ਹਮੋ ਮਰਦ ਬਾਯਦ ਸ਼ਬਦ ਸੁਖਨਵਰ, ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਹਮੋ ਮਰਦ ਬਾਯਦ ਸ਼ਬਦ ਸੁਖਨਵਰ, ਨਸ਼ਿਕਮੇ ਦਿਗਰ ਦਰਦਾਹਨੇ ਦਿਗਰ। ਉਹ ਮਰਦ ਹੀ ਨਹੀਂ ਹੈ, ਮਨੁੱਖ ਹੀ ਨਹੀਂ ਹੈ, ਜ਼ਬਾਨ ਤੇ ਕੁਛ ਹੋਰ ਹੈ, ਦਿਲ ਵਿੱਚ ਕੁਛ ਹੋਰ ਹੈ, ਕਹਿੰਦਾ ਕੁਛ ਹੋਰ ਪਿਆ, ਸੋਚਦਾ ਕੁਛ ਹੋਰ ਪਿਆ, ਕਰਦਾ ਕੁਛ ਹੋਰ ਪਿਆ, ਹੈ ਅੰਦਰੋਂ ਕੁਛ ਹੋਰ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਨੇ। ਬਾਬਾ ਫਰੀਦ ਕਲਗੀਧਰ ਕਹਿੰਦੇ ਨੇ, ਮਨੁੱਖ ਹੀ ਨਹੀਂ ਹੈ ਤੇ ਪਸ਼ੂ ਨੇ, ਇਹਦੇ ਬੰਦੇ ਹੀ ਨਹੀਂ। ਚਲਾਕ ਬੰਦੇ ਦੇ ਦੋ ਰੂਪ ਆਉਂਦੇ, ਇੱਕ ਸਮਾਜ ਨੂੰ ਦਿਖਾਉਣ ਵਾਸਤੇ, ਇੱਕ ਉਸਦਾ ਆਪਣਾ ਰੂਪ ਜੋ ਉਸਨੇ ਸਮਾਜ ਤੋਂ ਛੁਪਾਇਆ ਹੋਇਆ, ਕਾਨੂੰਨ ਤੋਂ ਛੁਪਾਇਆ ਹੋਇਆ। ਦੋ ਰੂਪ ਆਉਂਦੇ ਨੇ। ਚਲਾਕ ਬੰਦਾ ਕਰਦਾ ਕੁਛ ਹੋਰ ਪਿਆ ਆਉਂਦਾ, ਹੁੰਦਾ ਕੁਛ ਹੋਰ ਹੈ, ਇਹ ਵੀ ਮੈਂ ਟੇਕਦਾ ਤੇ ਮੱਥਾ ਪਿਆ ਆਉਂਦਾ, ਅੰਦਰੋਂ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨਣੀ। ਤੇ ਪਤਾ ਮੱਥਾ ਟੇਕਣ ਦਾ ਮਤਲਬ ਕਿ ਮੈਂ ਸਰੈਂਡਰ ਕਰਦਾ, ਮੈਂ ਸਮਰਪਣ ਕਰਦਾ, ਐ ਗੁਰੂ ਤੇਰੀ ਹਰ ਗੱਲ ਕਬੂਲ। ਤੇ ਜੇ ਮੱਥਾ ਟੇਕ ਕੇ ਵੀ ਮੈਨੂੰ ਗੁਰੂ ਦੀ ਗੱਲ ਕਬੂਲ ਨਹੀਂ, ਤਾਂ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ, ਹੋਰ ਕੀ ਹੈ। ਸੀਸ ਨਿਵਾਈਏ ਕਿਆ ਥੀਏ, ਜਾਂ ਰਿਦੇ ਕੁਸੋਦੇ ਜਾ। ਚਲਾਕ ਮਨੁੱਖ ਕਰਦਾ ਕੁਛ ਹੋਰ ਹੈ, ਹੁੰਦਾ ਕੁਛ ਹੋਰ ਹੈ, ਬੋਲਦਾ ਕੁਛ ਹੋਰ ਹੈ, ਹੁੰਦਾ ਕੁਛ ਹੋਰ। ਭੋਲਾ ਜੋ ਅੰਦਰੋਂ ਬਾਹਰੋਂ ਇੱਕ ਹੋ ਗਿਆ, ਕਹਿੰਦੇ ਨੇ ਇੱਕ ਬੱਚੇ ਭੋਲੇ ਹੁੰਦੇ ਨੇ ਮਾਸੂਮ, ਇੱਕ ਸੰਤ ਭੋਲਾ ਹੁੰਦਾ। ਅਗਰ ਚਲਾਕ ਹੈ ਤੇ ਹੁਣ ਬੱਚਾ ਨਹੀਂ, ਜਵਾਨ ਹੋ ਗਿਆ, ਬੁੱਢਾ ਹੋ ਗਿਆ। ਅਗਰ ਇਹ ਚਲਾਕ ਹੈ ਤਾਂ ਇਹ ਸੰਤ ਵੀ ਨਹੀਂ ਹੈ। ਬੜੇ ਧਿਆਨ ਨਾਲ ਸੁਣਨਾ, ਭੋਲਾ ਮਨੁੱਖ ਠਗਾ ਸਕਦਾ ਹੈ, ਠੱਗ ਨਹੀਂ ਸਕਦਾ। ਚਲਾਕ ਬੰਦਾ ਠੱਗ ਸਕਦਾ ਹੈ, ਠਗਾ ਨਹੀਂ ਸਕਦਾ। ਧਾਰਮਿਕ ਗਿਆਨੀ ਕਹਿੰਦੇ ਨੇ, ਹਜ਼ਾਰ ਦਫ਼ਾ ਠਗਾ ਜਾਣਾ ਚੰਗਾ ਹੈ ਬਨਸਪਤ ਕਿਸੇ ਇੱਕ ਨੂੰ ਇੱਕ ਦਫ਼ਾ ਠੱਗ ਲੈਣ। ਇੱਕ ਦਫ਼ਾ ਠੱਗਣ ਨਾਲ ਜੋ ਮਨ ਪਸਤੀ ਦੇ ਚਲਾ ਜਾਏਗਾ ਤੇ ਜਿਤਨਾ ਮਹਿਲ ਨਾਲ ਭਰ ਜਾਏਗਾ, ਹੋ ਸਕਦਾ ਹਜ਼ਾਰ ਦਫ਼ਾ ਠਗਾਉਣ ਨਾਲ ਵੀ ਇਤਨਾ ਸੰਤਾਪ ਨਾ ਪੈਦਾ ਹੋਵੇ, ਇਤਨਾ ਕਲੇਸ਼ ਨਾ ਪੈਦਾ ਹੋਵੇ। ਭੋਲਾ ਅੰਦਰੋਂ ਬਾਹਰੋਂ ਇੱਕ ਹੋ ਗਿਆ। ਸੂਫੀ ਸੰਤ ਹਾਫਿਜ਼ ਤੇ ਕਹਿੰਦੇ ਨੇ, ਹਜ਼ਾਰ ਜਾਂ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਯਕੇਸ਼। ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ, ਕਿਸ ਤੋਂ? ਜਿਹਦੀ ਜ਼ਬਾਨ ਤੇ ਦਿਲ ਇੱਕ ਹੈ। ਉਹ ਇਤਨਾ ਮਹਾਨ ਕਬੀਰ ਕਹਿੰਦੇ ਨੇ, ਭੋਲਾ ਹੋ ਗਿਆ, ਗੂੰਗਾ ਹੂਆ ਬਾਵਰਾ, ਬੈਰਾ ਹੂਆ ਕਾਨ। ਬੈਰਾ ਵੀ ਹੋ ਗਿਆ, ਮੈਂ ਮਿਥਿਆ ਸੁਣਦਾ ਵੀ ਨਹੀਂ, ਮੈਂ ਵਿਅਰਥ ਸੁਣਦਾ ਵੀ ਨਹੀਂ, ਮੈਂ ਬਿਖੇ ਨਾਦ ਸੁਣਦਾ ਵੀ ਨਹੀਂ, ਮੈਂ ਦਰਵਾਜ਼ੇ ਬੰਦ ਕਰ ਲਏ ਨੇ। ਮੂੰਹ ਲਈਏ ਦਰਵਾਜ਼ੇ, ਬਾਜੀ ਵਾਲੇ ਅਨਹਦ ਬਾਜੇ। ਅੱਖਾਂ ਖੁੱਲੀਆਂ ਜ਼ਰੂਰ ਨੇ, ਮੈਂ ਗਲਤ ਵੇਖਦਾ ਹੀ ਨਹੀਂ। ਕੰਨ ਖੁੱਲੇ ਜ਼ਰੂਰ ਨੇ, ਮੈਂ ਗਲਤ ਸੁਣਦਾ ਹੀ ਨਹੀਂ। ਜ਼ਬਾਨ ਹੈ ਮੇਰੇ ਮੂੰਹ 'ਚ, ਮੈਂ ਗਲਤ ਬੋਲਦਾ ਹੀ ਨਹੀਂ। ਮਹਾਤਮਾ ਗਾਂਧੀ ਇੱਕ ਕਹਾਣੀ ਸੁਣਾਇਆ ਕਰਦੇ ਸਨ, ਇਹਦੇ ਲੇਖਕ ਨੇ ਸ਼ੇਖ ਸਾਦੀ। ਪਰ ਭਾਰਤ ਦੇ ਜਿੱਥੇ ਉਹ ਕਥਾ ਕਰਦੇ ਸਨ, ਬੋਲਦੇ ਸਨ, ਇਸ ਕਹਾਣੀ ਨੂੰ ਰਿਪੀਟ ਜ਼ਰੂਰ ਕਰਦੇ ਸਨ। ਤਿੰਨ ਬੰਦਰ ਨੇ, ਇੱਕ ਬੰਦਰ ਨੇ ਐਨੇ ਦੋ ਕੰਨਾਂ ਤੇ ਹੱਥ ਰੱਖੇ ਨੇ, दूजे बंदर ने मुंह ते रखे, तीजे ने अखां ते रखे। ये सारी गाथा लिखी है शेख सादी ने गुलिस्तान दे च। उन्हों बयान करदे हुंदे सन महात्मा गांधी अपने ढंग नाल, सुंदर ढंग नाल, विस्तार से। उन्हों दा शेर शेख सादी दा ते अखरी अर्थ मैं थोड़े सामने रखा। वो कहिंदा चश्मो बंद गोशो बंद लब्बा बंद गरना या भी नूरे हक बर मन बखन। कहिंदा मैनू गालां कड्डी, मेरा मजाक उड़ावी, मेरे ते लानता पावी, जो मैं तेनू कहिंदा पिया अगर होवे ना फिर तू मेरे ते लानता पावे। की करना है? चश्मो बंद अखां, अखां नू चश्म कहते फारसी दे। गलत वेखण वल्लों अपनी अखां बंद कर ले। चश्मो बंद गोशो बंद कन्ना नू गोश कहते। गलत सुनन वल्लों अपने कन्ना नू बंद कर ले। चश्मो बंद गोशो बंद लब्बा बंद गलत बयानी वल्लों अपनी जबान नो रोक ले, मुंह बंद कर ले। चश्मो बंद गोशो बंद लब्बा बंद गरला या भी नूरे हक बर मन बहन। हक कहंदे ने सच नो, नूर कहंदे ने चानने नो, जे फिर भी तेनू सच दा प्रकाश ना मिले मेरे ते लानता पावे, मैनू गालां कड्डे मेरे ते तौमता लावे। कहंदा ऐलानिया मैं कहना जे तू गलत वेखण वल्लों अपनी अखां नूं रोक सकें, गलत सुनन वल्लों अपने कन्नां नूं रोक सकें, गलत बोलण वल्लों अपनी जबान नूं रोक सकें, ते सच दा नूर खुदा दा नूर फिर भी ना प्रगट होवे लानता पावी मेरे ते। कहिंदा होवे नूर प्रगट होवे। इसे नूं कबीर कबीर कहिंदे ने मूंद लिए दरवाजे में ते इंद्रियां दे सारे दरवाजे बंद कर दे। ਇਹਦਾ ਇਹ ਮਤਲਬ ਨਹੀਂ ਕੰਨਾਂ ਵਿੱਚ ਰੋਈ ਪਾ ਲਈਏ ਤੇ ਅੱਖਾਂ ਮੀਟ ਲਈਆਂ, ਨਹੀਂ। ਹੁਣ ਮੇਰੀਆਂ ਅੱਖਾਂ ਵੇਖਦੀਆਂ ਤੇ ਨੇ, ਗਲਤ ਨਹੀਂ ਵੇਖਦੀਆਂ। ਕਬੀਰ ਇਹ ਕਹਿ ਰਹੇ ਮੇਰੇ ਕੰਨ ਸੁਣਦੇ ਤੇ ਨੇ, ਮੈਂ ਗਲਤ ਅੰਦਰ ਨਹੀਂ ਪਾਉਂਦਾ ਕੰਨਾਂ ਦੇ ਰਾਹੀਂ ਨਹੀਂ। ਦੇਖੋ ਸਾਡੇ ਘਰ ਕੋਈ ਗੰਦਗੀ ਸੁੱਟ ਜਾਏ ਤੇ ਅਸੀਂ ਲੜਨ ਨੂੰ ਤਿਆਰ ਹੁੰਦੇ ਹੈ? ਕੋਈ ਸਾਡੇ ਘਰ ਨੂੰ ਤੂੰ ਕੂੜਾਦਾਨ ਸਮਝੇ? ਆਪਣੇ ਘਰ ਦੀ ਸਾਰੀ ਗੰਦਗੀ ਸਾਡੇ ਘਰ ਸੁੱਟ ਦਿੱਤੀ। पर कोई गंदी गल सानू सुनावे असी कन्ना दे राही आप ही अंदर पा लेंदे, उन्हों कुछ कहने की लोड़ ही नहीं। गंदे दृश्य फिल्मां दे ये माहौल बड़ा धार्मिक देश सी, ऋषि मुनिया दा देश सी। कोई भी हकूमत ठीक नहीं आई जो सारा माहौल उस तरह का बना सके जो ऋषि मुनिया दा देश सी। इन्नियां गंदियां फिल्मां, इतना गंदा साहित्य, इतना गंदा लिटरेचर छप के मार्केट दे आया। बस दे सफर करदे आ, ट्रेन दे सफर करदे आ, प्लेन दे सफर करदे आ, मजाले किसे कोल कोई गीता रामायण या सुंदर गुटका होवे, सब फिल्मी मैगजीन या गंदा साहे ऐही पढ़दे आ। ये सब कुछ अंदर जा रहा और किथे? गंदगी सारी अंदर जा रही है, अखां दे राही, कन्ना दे राही, रसना दे राही, खलड़ी दे राही, ये सारा गंद अंदर जा रहा है। कबीर कहते मैं दरवाजे ही बंद कर लें। शेख साधी कहते चश्मो बंद गोशो बंद लब्बा बंद गरना या भी नूरे हक बर मन बखन। अखां बंद कर ले गलत वेखण वल्लों, ना गलत वेख। कन्न बंद कर ले सुनन वल्लों, गलत सुनन वल्लों। जबान बंद कर ले गलत बोलण वल्लों। सच दा नूर तेरे ते प्रगट ना होवे ऐसा हो ही नहीं सकदा, जरूर होवे, जरूर होवे। कबीर कहंदे ने गुंगा हो गया मैं गलत नहीं बोलदा, चुप कर गया मैं मिथ्या नहीं बोलदा, मैं व्यर्थ नहीं बोलदा, मैं कौड़ा नहीं बोलदा, मैं पिक्का नहीं बोलदा। भोला हो गया अंदरों बारों एक हो गया, बहरा हुआ कान ते कन्ना तो बहरा हो गया, गलत सुनदा भी नहीं। आखिरी पंक्ति ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਂ। ਪੈਰਾਂ ਤੋਂ ਪਿੰਗਲਾ ਹੋ ਗਿਆ। ਤੁਸੀਂ ਆਖੋਗੇ ਇਹ ਕੀ ਕਹਿ ਰਹੇ, ਪੈਰਾਂ ਤੋਂ ਪਿੰਗਲਾ ਹੋ ਗਿਆ। ਇੱਥੇ ਮਨ ਬਾਰੇ ਕਹਿ ਰਹੇ ਨੇ, ਜੈਸੇ ਸਵਾਮੀ ਰਾਮਾਨੰਦ ਕਹਿੰਦੇ ਨੇ, ਕਥ ਜਾਈਏ ਰੇ ਘਰ ਲਾਗੋ ਰੰਗ, ਕਿਸ ਤਰ੍ਹਾਂ ਮੇਰਾ ਚਿੱਤ ਨਾ ਚਲਤ ਮਨ ਭਾਇਓ ਪੰਗ। ਮਨ ਮੇਰਾ ਪਿੰਗਲਾ ਹੋ ਗਿਆ ਤੇ ਮਨ ਤੇ ਚੰਚਲ ਹੈ। ਪਤਾ ਚੰਚਲ ਕਿਸ ਨੂੰ ਕਹਿੰਦੇ ਨੇ? ਚੱਲ 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 ਚੱਲ, ਜੋ ਹਰ ਵਕਤ ਚੱਲਦਾ 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 ਚੰਚਲ। ਹੁਣ ਨੇਚਲ ਹੋ ਗਿਆ, ਚੰਚਲ ਨਹੀਂ ਰਿਹਾ। ਕਿਉਂ? ਪਿੰਗਲਾ ਹੋ ਗਿਆ, ਪਿੰਗਲਾ ਹੋ ਗਿਆ। ਇਹਦੀ ਕਾਮਨਾ ਦੇ ਪੈਰ, ਇਹਦੀ ਵਾਸ਼ਨਾ ਦੇ ਪੈਰ ਟੁੱਟ ਗਏ। ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਂ। ਇਹਨੂੰ ਮਿਰਜ਼ਾ ਗਾਲਬ ਨੇ ਜਿਸ ਢੰਗ ਨਾਲ ਅਨੁਵਾਦ ਕੀਤਾ ਹੈ, ਬਾ ਕਮਾਲ ਹੈ। ਇਸ ਸ਼ਾਇਰ ਨੂੰ ਵੀ ਦਾਤ ਦੇਣੀ ਪੈਂਦੀ ਹੈ। ਇਹ ਕਹਿੰਦਾ, ਮੇਰੇ ਟੂਠੇ ਹੋਵੇ ਪਾਏ ਤਲਬ ਕਾ, ਮੁਝ ਪੇ ਐਸਾ ਹੈ ਮੇਰੇ ਟੁੱਟੇ ਹੋਏ ਪੈਰਾਂ ਦਾ, ਮੇਰੇ ਤੇ ਬਹੁਤ ਵੱਡਾ ਅਹਿਸਾਨ ਹੈ। ਆਦੋ ਬਈ, ਪੈਰ ਟੁੱਟ ਗਏ ਤੇ ਕਹਿੰਦਾ, ਪੈਰੋ ਤੁਹਾਡਾ ਧੰਨਵਾਦ ਹੈ, ਚੰਗਾ ਹੈ ਟੁੱਟ ਗਏ। ਮੇਰੇ ਟੂਠੇ ਹੋਏ ਪਾਏ ਤਲਬ ਕਾ, ਮੁਝ ਪੇ ਐਸਾ ਹੈ ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ। ਕਹਿੰਦਾ, ਗੱਲ ਸਮਝ ਚ ਆ ਗਈ, ਕਿਵੇਂ ਸਮਝਾਵਾਂ, ਗੁੰਗਾ ਹੋ ਗਿਆ, ਭਟਕਣਾ ਸਾਰੀ ਮਿਟ ਗਈ। ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਂਦਾ। ਇਹ ਪ੍ਰੀਤ ਦਾ ਗ੍ਰੀਤ, ਇਹ ਰੱਬੀ ਸੰਗੀਤ ਹਰ ਦਿਲ ਦੇ ਤਾਰ ਤੇ ਨਹੀਂ ਗਾਇਆ ਜਾ ਸਕਦਾ, ਹਰ ਦਿਲ ਦੇ ਸਾਜ਼ ਤੇ ਨਹੀਂ ਗਾਇਆ ਜਾ ਸਕਦਾ। ਭਾਉ ਕਹਿ ਰਹੇ ਨੇ ਗੱਲ, ਮੇਰੇ ਪੈਰ ਪਿੰਗਲੇ ਹੋ ਗਏ ਨੇ, ਭਟਕਣਾ ਮਿਟ ਗਈ ਮਨ ਦੀ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਾਇਓ ਪੰਗ। ਸਵਾਮੀ ਰਾਮਾਨੰਦ ਦਾ ਬਸੰਤ ਰਾਗ ਦਾ ਸ਼ਬਦ ਬੜਾ ਕੀਮਤੀ ਹੈ। ਕਹਿੰਦਾ, ਪਿੰਗਲਾ ਹੋ ਗਿਆ ਮਨ ਭਾਇਓ ਪੰਗ, ਪਿੰਗਲਾ ਹੋ ਗਿਆ, ਭਟਕਣਾ ਮਿਟ ਗਈ, ਘਰ ਦੇ ਚ ਹੀ ਲੰਘ ਰੰਗ ਲੱਗਿਆ। ਇਹ ਪ੍ਰਭੂ ਹੁਣ ਤੇਰੇ ਦਰ ਜੋਗਾ, ਆਪਾਂ ਕਿਧਰੇ ਵੀ ਨਹੀਂ ਜਾਣਾ। ਭਟਕਣਾ ਸਾਰੀ ਮਨ ਦੀ ਮਿਟ ਜਾਂਦੀ ਹੈ ਜੇ ਦਿਨ ਪ੍ਰਭੂ ਦਾ ਦਰ ਲੱਭ ਪੈਂਦਾ, ਘਰ ਲੱਭ ਪੈਂਦਾ। ਭਟਕਣਾ ਸਾਰੀ ਜ਼ਿੰਦਗੀ ਬਣੀ ਰਹਿੰਦੀ ਹੈ ਜਿੰਨੇ ਚਿਰ ਤੱਕ ਇਹ ਦਰ ਨਹੀਂ ਲੱਭਿਆ, ਜਿੰਨੇ ਚਿਰ ਤੱਕ ਇਹ ਘਰ ਨਹੀਂ ਲੱਭਿਆ। ਇਤਨੀਆਂ ਸੇਵਾ ਪ੍ਰਵਾਨ ਕਰਨੀਆਂ ਸਾਹਿਬ ਰਹਿਮ ਕਰ, ਮਨ ਦੀ ਇਸ ਸਾਧਨਾ ਦੇ ਸਾਨੂੰ ਸਫਲਤਾ ਮਿਲੇ, ਮਨ ਦੀ ਇਹ ਹਾਲਤ ਬਣ ਜਾਏ। ਗੂੰਗਾ ਹੋਵਾ ਬਾਵਰਾ, ਤਨ ਗੂੰਗਾ ਨਹੀਂ ਆਉਣਾ ਚਾਹੀਦਾ, ਤਨ ਅੰਧਾ ਵੀ ਨਹੀਂ ਆਉਣਾ ਚਾਹੀਦਾ, ਤਨ ਬਹਿਰਾ ਵੀ ਨਹੀਂ ਹੋਣਾ ਚਾਹੀਦਾ, ਤਨ ਪਿੰਗਲਾ ਵੀ ਨਹੀਂ ਆਉਣਾ ਚਾਹੀਦਾ। ਜ਼ਿੰਦਗੀ ਸਾਰੀ ਰੁਕ ਜਾਂਦੀ ਹੈ। ਅੰਧਾ ਹੋਣਾ ਚਾਹੀਦਾ ਹੈ ਮਨ, ਬਹਿਰਾ ਹੋਣਾ ਚਾਹੀਦਾ ਹੈ ਮਨ, ਗੂੰਗਾ ਹੋਣਾ ਚਾਹੀਦਾ ਹੈ ਮਨ, ਪਿੰਗਲਾ ਹੋਣਾ ਚਾਹੀਦਾ ਹੈ ਮਨ। ਸਿਰਫ ਪਿੰਗਲਾ ਹੀ ਕਿਉਂ ਹੋਏ, ਮਰ ਜਾਣਾ ਚਾਹੀਦਾ ਇਸ ਮਨ। ਮਨ ਮਰੇ ਦਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ। ਇਹ ਸੌਗਾਤ ਸਤਿਗੁਰੂ ਸਾਡੀ ਝੋਲੀ ਵਿੱਚ ਪਾਵੇ, ਛੇਤੀ ਜਾਣਾ ਸਿਵੇਂ ਅਲਵਰ ਨੇੜੇ ਹੈ ਸਮਾਗਮ, ਪਰ ਇਸ ਤਰ੍ਹਾਂ ਦਾ ਸੰਦੇਸ਼ ਆਇਆ ਹਾਜ਼ਰੀ ਭਰਦੇ ਜਾਣਾ। ਬੜੀ ਪਿਆਰੀ ਸੰਗਤ, ਸਰੋਤਾ ਸੰਗਤ, ਤੁਸੀਂ ਟਿਕ ਕੇ ਸੁਣਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਾਮਤ ਕਰਨ, ਬਖਸ਼ਿਸ਼ ਕਰਨ, ਸੁਣ ਕੇ ਤੁਹਾਡੇ ਮਨ ਵਿੱਚ ਵਸੇ, ਸੁਣਾ ਕੇ ਮੇਰੇ ਮਨ ਵਿੱਚ ਵਸੇ, ਸੁਣਿਆ ਤੁਹਾਡਾ ਸਫਲ ਹੋਵੇ, ਸੁਣਾਇਆ ਮੇਰਾ ਸਫਲ ਹੋਵੇ। ਬਾਰ ਬਾਰ ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।